ਪਹਿਰਾ ਦਿੰਦਾ ਰਿਹਾ
ਉੱਠੇ ਪ੍ਰਾਤ ਭਿੱਖ ਡੱਲਾ ਖੜੇ
ਜਦੋਂ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠੇ ਭਾਈ ਡੱਲਾ ਸਾਹਿਬ ਧਾਨ ਖੜਾ ਦੇਖਿਆ
ਹੋਏ ਪ੍ਰਸੰਨ ਮੁਕਤੇ ਬਚ ਕਰਿਓ
ਫਿਰ ਪ੍ਰਸੰਨ ਹੋ ਕੇ ਸਤਿਗੁਰੂ ਮਹਾਰਾਜ ਨੇ ਆਪਣੇ ਮੁਖ ਵਿਚੋਂ ਬਚਨ ਕਿਹਾ
ਜਾ ਚਿਲਿਓ ਮਨ ਕਾ ਮਨ ਜੋਏ
ਭਾਈ ਡੱਲਿਆ ਅੱਜ ਮੰਗ ਲੈ ਫੇਰ ਤੈਨੂੰ ਮੌਕਾ ਦਿੰਦੇ ਮੰਗ ਜੋ ਤੇਰੇ ਮਨ ਦੇ ਅੰਦਰ ਨੇ ਇੱਛਾ ਅੱਜ ਸਾਡੇ ਪਾਸੋਂ ਮੰਗ ਲੈ
ਪੂਰਨ ਕਰੇ ਆਨੰਦ ਮੈਂ ਸੋਏ
ਤੈਨੂੰ ਉਹੀ ਆਨੰਦ ਦੇ ਵਿਚ ਕਰ ਦਿਆਂਗੇ ਪੂਰਨ ਜੋ ਤੂੰ ਮੰਗੇਗਾ ਤੈਨੂੰ ਉਹੀ ਖੁਸ਼ ਕਰ ਦਿਆਂਗੇ ਇਕ ਵਾਰ
ਸ੍ਰੀ ਪ੍ਰਭ ਜਹਾਂ ਬਾਸ ਤੂੰ ਠਾਨਾ ਇਕ ਪੀੜੀ ਕੋ ਮੋਹ ਤੇ ਉਠਾਨਾ
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀਓ
ਅੱਜ ਗੁਰਾਂ ਨੇ ਸੋਝੀ ਪਾ ਦਿੱਤੀ ਡੱਲੇ ਨੂੰ ਕੱਲ ਤਾਂ ਪਾਣੀ ਮੰਗਦਾ ਰਿਹਾ ਡੱਲਾ ਮਹਾਰਾਜ ਬੇਨਤੀ ਕਰਾਂ ਫਿਰ ਕਹਿੰਦੇ ਹਾਂ ਭਾਈ ਡੱਲਿਆ ਜੋ ਮੰਗੇਗਾ ਦੇਵਾਂਗੇ ਮਹਾਰਾਜ ਆਪ ਨੇ ਬਾਣੀ ਚ ਲਿਖਿਆ ਸੱਚਖੰਡ ਵਸੈ ਨਿਰੰਕਾਰ ਤੁਹਾਡਾ ਵਾਸਾ ਸੱਚਖੰਡ ਵਿਚ ਹੈ ਮੈਨੂੰ ਕਿਰਪਾ ਕਰਕੇ ਸੱਚਖੰਡ ਚ ਆਪਣੇ ਚਰਨਾਂ ਚ ਸਿਰਫ ਇਕ ਪੀੜੀ ਜਿੰਨੀ ਥਾਂ ਦੇ ਦਿਓ ਜੀ ਬਸ ਮੈਂ ਇੰਨਾ ਹੀ ਮੰਗਦਾ ਕਿ ਤੁਹਾਡੇ ਚਰਨਾਂ ਵਿਚ ਮੈਂ ਉੱਥੇ ਬੈਠਿਆ ਕਰਾਂਗਾ
ਆਪਣਾ ਨਜੀਕ ਰਾਖੀ ਹੈ ਮੋਹੇ ਆਪਣਾ ਮੋਹ ਮੈਂ ਇਛ ਹੋਏ
ਗੁਰਾਂ ਦੀ ਸੇਵਾ ਕਰਨ ਨਾਲ ਸਾਧ ਸੰਗਤ ਜੀ ਬੰਦਾ ਆਪਣੇ ਆਪ ਹੀ ਨਿਰੀਖਿਤ ਹੋ ਜਾਂਦਾ ਹੈ ਹੁਣ ਨਹੀਂ ਮੰਗਦਾ ਕੁਛ ਸਿਆਣਾ ਹੋ ਗਿਆ ਭਾਈ ਡੱਲਾ ਮਹਾਰਾਜ ਮੈਨੂੰ ਬਸ ਹੋਰ ਨਹੀਂ ਕੁਛ ਚਾਹੀਦਾ ਆਪਣੇ ਨਜ਼ਦੀਕ ਰੱਖੋ ਸਦਾ ਹੀ ਸਮੀਪ ਮੁਕਤੀ ਮੰਗੀ ਹੈ ਭਾਈ ਮਰਦਾਨਾ ਅੰਤਮ ਸਮੇਂ ਜਦੋਂ ਸਰੀਰ ਛੱਡਣ ਲੱਗੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਮਰਦਾਨਿਆ ਕਿੰਨੇ ਸਵਾਸ ਰਹਿ ਗਏ ਕਹਿੰਦੇ ਮਹਾਰਾਜ 9 ਸਵਾਸ ਬਾਕੀ ਨੇ ਕਹਿੰਦੇ ਭਾਈ ਮਰਦਾਨਿਆ ਤੂੰ ਕੁਛ ਮੰਗਿਆ ਨਹੀਂ ਸਾਡੇ ਤੋਂ ਕਹਿੰਦੇ ਪਾਤਸ਼ਾਹ ਇੱਕ ਚੀਜ਼ ਮੰਗਾ ਕਹਿੰਦੇ ਦੱਸ ਪਾਤਸ਼ਾਹ ਜਦੋਂ ਤੁਸੀਂ ਸੰਸਾਰ ਚ ਆਓ ਮੈਨੂੰ ਨਾਲ ਲੈ ਕੇ ਆਇਓ ਮੈਨੂੰ ਜੇ ਸੱਚਖੰਡ ਰਹੋ ਉੱਥੇ ਨਾਲ ਰੱਖਿਆ ਕਰੋ ਆਪਣੇ ਮੈਨੂੰ ਕਦੇ ਵਿਛੋੜਿਓ ਨਾ ਮਹਾਰਾਜ ਜੀ ਮੈਨੂੰ ਆਪਣੇ ਨਾਲ ਹੀ ਰੱਖਿਓ ਸਾਧ ਸੰਗਤ ਜੀ ਆਪਾਂ ਕਦੇ ਮੰਗਿਆ ਹੋਵੇਗਾ ਤਾਂਹੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠੇ ਰਹਿੰਦੇ ਆ ਕੇ ਇਹ ਮੰਗਣ ਨਾਲ ਹੀ ਚੀਜ਼ ਮਿਲਦੀ ਹੈ ਆਪਾਂ ਵੀ ਮੰਗੀਏ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਚ ਕੋਲ ਬਿਠਾ ਕੇ ਰੱਖਿਆ ਕਰੋ ਸਾਨੂੰ ਆਪਣੀ ਸੇਵਾ ਬਖਸ਼ਿਆ ਕਰੋ ਇਸ ਤਰ੍ਹਾਂ ਸਾਧ ਸੰਗਤ ਜੀ ਭਾਈ ਡੱਲੇ ਨੇ ਮੰਗ ਲਿਆ ਜੋ ਆਪਾਂ ਵੀ ਮੰਗੀਏ ਮਹਾਰਾਜ ਸਾਨੂੰ ਸੱਚਖੰਡ ਚ ਪੀੜੀ ਜਿੰਨੀ ਥਾਂ ਬਖਸ਼ ਦਿਓ ਜੀ
ਸੁਣ ਕਰ ਤਿਸਤੇ ਗੁਰੂ ਉਚਾਰੇ ਅੰਮ੍ਰਿਤ ਲੋ ਖੰਡੇ ਕੋ ਤਾਰੇ
ਮਹਾਰਾਜ ਕਹਿੰਦੇ ਭਾਈ ਡੱਲਿਆ ਪੀੜੀ ਜਿੰਨੀ ਥਾਂ ਤਾਂ ਤੈਨੂੰ ਦੇ ਦਿਆਂਗੇ ਪਰ ਅੱਜ ਤੱਕ ਤੈਨੂੰ ਅਸੀਂ ਅੰਮ੍ਰਿਤ ਛਕਣ ਨੂੰ ਨਹੀਂ ਕਿਹਾ ਹੈ ਹੁਣ ਜਿਹੜੀ ਗੱਲ ਕਾਨੂੰਨ ਦੀ ਹੈ ਥੱਲੇ ਥੱਲੇ ਦੀਆਂ ਚੀਜ਼ਾਂ ਤਾਂ ਅਸੀਂ ਸਾਰਿਆਂ ਨੂੰ ਦੇ ਹੀ ਜਾਂਦੇ ਹਾਂ ਧਰਮ ਅਰਥ ਕਾਮ ਮੋਖ ਦੁੱਧ ਪੁੱਤ ਪੈਸਾ ਵਡਿਆਈਆਂ ਦਿੰਦੇ ਹਾਂ ਸਾਰਾ ਕੁਛ ਸੱਚਖੰਡ ਚ ਥਾਂ ਮੰਗੀ ਤੂੰ ਬੜੀ ਵੱਡੀ ਗੱਲ ਕੀਤੀ ਹੈ ਭਾਈ ਡੱਲਾ ਸੱਚਖੰਡ ਚ ਸਿਰਫ ਥਾਂ ਉਹਨੂੰ ਦਿੰਦੇ ਆ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ ਦੂਜੇ ਨੂੰ ਅਸੀਂ ਥਾਂ ਦੇ ਨਹੀਂ ਸਕਦੇ ਅਕਾਲ ਪੁਰਖ ਜੀ ਦਾ ਹੁਕਮ ਹੈ ਕਿ ਸਿਰਫ ਅੰਮ੍ਰਿਤ ਧਾਰੀ ਹੀ ਸੱਚਖੰਡ ਚ ਥਾਂ ਪ੍ਰਾਪਤ ਕਰ ਸਕਦਾ ਹੈ ਜੇ ਤੁਸੀਂ ਕਹੋਗੇ ਪਹਿਲਾਂ ਅੰਮ੍ਰਿਤ ਛਕਿਆ ਨਹੀਂ ਉਹ ਲੋਕ ਸੱਚਖੰਡ ਚਲੇ ਗਏ ਨਹੀਂ ਤੁਸੀਂ ਭੁਲੇਖੇ ਚ ਨਾ ਰਹੋ ਉਹਨਾਂ ਸਾਰਿਆਂ ਨੇ ਜਨਮ ਲਿਆ ਦੁਬਾਰਾ ਭਾਈ ਆਪ ਵਿਧੀ ਚੰਦ ਹੋਣੀ ਤੇ ਦੂਜੇ ਤੀਜੇ ਜਾ ਸਾਰੇ ਸਿੰਘ ਦਸਵੇਂ ਪਾਤਸ਼ਾਹ ਦੁਬਾਰਾ ਵੀ ਆਏ ਨੇ ਖੰਡੇ ਵੱਟ ਦਾ ਅੰਮ੍ਰਿਤ ਛੱਕ ਕੇ ਭਗਤ ਕਬੀਰ ਜੀ ਨੇ ਆਏ ਅੰਮ੍ਰਿਤ ਛਕਣ ਆ ਪੰਜ ਪਿਆਰੇ ਪੰਜ ਭਗਤੀ ਨੇ ਹੋਰ ਕੌਣ ਆ ਚਾਰ ਸਾਹਿਬਜ਼ਾਦੇ ਚਾਰੇ ਭਗਤੀ ਨੇ ਪੁਰਾਣੇ ਇਸ ਕਰਕੇ ਸਾਧ ਸੰਗਤ ਜੀ ਜਿੰਨੇ ਵੀ ਪੁਰਾਣੇ ਰਿਸ਼ੀ ਮੁਨੀ ਵੀ ਹੋਏ ਨੇ ਸੱਚਖੰਡ ਚ ਉਨ੍ਹਾਂ ਨੂੰ ਵੀ ਅੰਮ੍ਰਿਤ ਛਕਾਇਆ ਗੁਰਾਂ ਨੇ ਇਹੀ ਜੀ ਗੱਲ ਨਹੀਂ ਕਿ ਅੰਮ੍ਰਿਤ ਨਹੀਂ ਛਕਾਉਂਦੇ ਕਿਸੇ ਨੂੰ ਇਹ ਮਤਾ ਕੋਈ ਭੁਲੇਖਾ ਰੱਖੇ ਕਿ ਅੰਮ੍ਰਿਤ ਛੱਕੇ ਤੋਂ ਬਿਨਾਂ ਉੱਥੇ ਥਾਂ ਮਿਲ ਜਾਂਦਾ ਬੜੇ ਮਹਾਨ ਪੁਰਖ ਹੋਏ ਨੇ ਬਾਬਾ ਮਿੱਤ ਸਿੰਘ ਜੀ ਹਜੂਰ ਸਾਹਿਬ ਵਾਲੇ ਜਿੰਨੀ ਉਨ੍ਹਾਂ ਦੀ ਕਰੜੀ ਘਾਲ ਕਮਾਈ ਸੀ ਸਿੰਘਾਂ ਦੀ ਉਹੀ ਜੀ ਕਮਾਈ ਬਹੁਤ ਮੁਸ਼ਕਲ ਹੈ ਜਦੋਂ ਛੋਟੀ ਜੀ ਉਮਰ ਸੀ ਨਾ 10 ਕੁ ਸਾਲ ਦੇ ਘਰਦਿਆਂ ਨੂੰ ਕਹਿੰਦੇ ਮੈਂ ਅੰਮ੍ਰਿਤ ਛਕਣਾ ਘਰਦੇ ਕਹਿੰਦੇ ਨਹੀਂ ਪੁੱਤਰ ਤੂੰ ਛੋਟਾ ਹਲੇ ਤੂੰ ਰਹਿਤ ਨਹੀਂ ਸੰਭਾਲ ਸਕਣੀ ਹਲੇ ਤੈਨੂੰ ਅੰਮ੍ਰਿਤ ਨਹੀਂ ਛਕਾਉਣਾ ਉਹ ਰੁੱਸ ਕੇ ਘਰਦਿਆਂ ਨਾਲ ਜਾ ਕੇ ਜੰਗਲ ਜੇ ਚ ਬੈਠ ਗਏ ਝਿੜੀਆਂ ਜੀਆਂ ਹੁੰਦੀਆਂ ਸੀ ਬਹੁਤ ਸਾਰੀਆਂ ਉੱਥੇ ਬੈਠੇ ਰਾਤ ਨੂੰ ਦਿਨੇ ਦੋ ਤਿੰਨ ਦਿਨ ਬੈਠੇ ਰਹੇ ਇੱਕ ਦਿਨ ਤੜਕੇ 4 ਵਜੇ ਪੰਜ ਸਿੰਘ ਅਸਮਾਨ ਚੋਂ ਉਤਰੇ ਉਨ੍ਹਾਂ ਦੇ ਜੀਵਨ ਚ ਲਿਖਿਆ ਹੋਇਆ ਉਹ ਸਿੰਘ ਹੁਣ ਵੀ ਹੈ ਜਿਨ੍ਹਾਂ ਨੇ ਉਨ੍ਹਾਂ ਜੀਵਨ ਲਿਖਿਆ ਜਿਹੜਾ ਉਨ੍ਹਾਂ ਨਾਲ ਰਿਹਾ ਔਰ ਸ਼੍ਰੋਮਣੀ ਕਮੇਟੀ ਦੇ ਵਿਚ ਹੀ ਨੇ ਉਹ ਸਮਾਣੇ ਉਨ੍ਹਾਂ ਦੀ ਡਿਊਟੀ ਆ ਬੁੱਢਾ ਦਲ ਦੇ ਲਿਖਾਰੀ ਨੇ ਭਾਈ ਕਿਰਪਾਲ ਸਿੰਘ ਜੀ ਗੁਰਦੁਆਰਾ ਥੜਾ ਸਾਹਿਬ ਉਨ੍ਹਾਂ ਦੀ ਡਿਊਟੀ ਆ ਇਸ ਵਕਤ ਮੈਨੇਜਰ ਨੇ ਉਨ੍ਹਾਂ ਨੇ ਇਹ ਸਾਰਾ ਗ੍ਰੰਥ ਲਿਖਿਆ ਸੋ ਸਾਧ ਸੰਗਤ ਜੀ ਉਨ੍ਹਾਂ ਨੇ ਲਿਖਿਆ ਕਹਿੰਦੇ ਇਹ ਗੱਲ ਪ੍ਰਤੱਖ ਹੋਈ ਹੈ ਕਿ ਸਿੰਘ ਕਹਿੰਦੇ ਸਿੰਘਾਂ ਇਸ਼ਨਾਨ ਕਰ ਲੈ ਤੈਨੂੰ ਅੰਮ੍ਰਿਤ ਛਕਾਉਣਾ ਭਾਈ ਉਸੇ ਵਕਤ ਲਾਗੇ ਖੂਹ ਚੱਲਦੇ ਕਹਿੰਦੇ ਅੰਮ੍ਰਿਤ ਇਸ਼ਨਾਨ ਕਰਕੇ ਪਤਾ ਨਹੀਂ ਕਹਿੰਦੇ ਉਹ ਕਿੱਥੋਂ ਖੰਡਾ ਲਿਆਏ ਕਿੱਥੋਂ ਬਾਟਾ ਲਿਆਏ ਕਿੱਥੋਂ ਸੁਨਹਿਰਾ ਲਿਆਏ ਸਭ ਕੁਝ ਲਿਆ ਕੇ ਉੱਥੇ ਹੀ ਸਾਰਾ ਜਲਾਓ ਬਣ ਗਿਆ ਕਹਿੰਦੇ ਮੇਰੇ ਦੇਖਦੇ ਅੰਮ੍ਰਿਤ ਤਿਆਰ ਕਰਕੇ ਮੈਨੂੰ ਅੰਮ੍ਰਿਤ ਛਕਾਤਾ ਉਨ੍ਹਾਂ ਨੇ ਦੂਜੇ ਦਿਨ ਕਹਿੰਦੇ ਮੈਂ ਫਿਰ ਕਿਹਾ ਮੈਨੂੰ ਫਰਲਾ ਵੀ ਦਿਓ ਫਿਰ ਪੰਜ ਸਿੰਘ ਆ ਕੇ ਫਰਲਾ ਵੀ ਦੇ ਗਏ ਕਿਉਂ ਐਸੇ ਮਹਾਨ ਪੁਰਸ਼ ਜੇ ਆਪਾਂ ਕਹੀਏ ਕਿ ਅੰਮ੍ਰਿਤ ਸਤਿਗੁਰੂ ਨੇ ਇੱਥੇ ਦੇਖੋ ਭਾਈ ਡੱਲੇ ਨੂੰ ਕਹਿਤਾ ਭਾਈ ਡੱਲਿਆ ਜੋ ਹੋਰ ਮਰਜ਼ੀ ਮੰਗ ਲੈ ਪਰ ਅੰਮ੍ਰਿਤ ਛਕੇ ਤੋਂ ਬਿਨਾਂ ਅਸੀਂ ਸੱਚਖੰਡ ਥਾਂ ਨਹੀਂ ਦੇ ਸਕਦੇ ਇਸ ਕਰਕੇ ਜੇ ਸੱਚਖੰਡ ਦੇ ਵਿਚ ਜਿਵੇਂ ਹੁਣ ਬੈਠੇ ਐ ਜੇ ਇਉਂ ਹੀ ਜਾ ਕੇ ਬਹਿਣਾ ਤਾਂ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕੋ
ਸੁਣ ਕਰ ਤਿਸਤੇ ਗੁਰੂ ਉਚਾਰੀ ਅੰਮ੍ਰਿਤ ਲਿਓ ਖੰਡੇ ਕੋ ਧਾਰੀ ਡੱਲੇ ਤੇ ਡੱਲ ਸਿੰਘ ਕਾਓ
ਮਹਾਰਾਜ ਕਹਿੰਦੇ ਭਾਈ ਡੱਲੇ ਤੋਂ ਡੱਲ ਸਿੰਘ ਬਣ ਜਾ ਇਸ ਕਰਕੇ ਤੈਨੂੰ ਫਿਰ ਅੰਮ੍ਰਿਤ ਛਕਾ ਕੇ ਸਿੰਘ ਨਾਮ ਜ਼ਰੂਰੀ ਹੈ ਰਖਾਉਣਾ
ਗੁਰੂ ਘਰ ਕੋ ਸਿਦਕ ਕਮਾਓ
ਫਿਰ ਗੁਰੂ ਘਰ ਦਾ ਜਿਹੜਾ ਸਿਦਕ ਹੈ ਨਾ ਉਹ ਕਮਾਉਣਾ ਕਰ
ਹੁਣ ਕਰ ਜੋਰ ਕਰੋ ਹਿਤ ਦੇ ਚਿੱਤ ਮੈਂ ਤੋ ਬਹੁਤ ਛਕਿਓ ਹੈ ਅੰਮ੍ਰਿਤ
ਭੋਲਾ ਸੀ ਸਿੱਧਾ ਸੁਭਾਅ ਸੀਗਾ ਕਹਿੰਦਾ ਮਹਾਰਾਜ ਮੈਂ ਤਾਂ ਰੋਜ਼ ਹੀ ਅੰਮ੍ਰਿਤ ਛਕਦਾ ਤੁਹਾਡੇ ਕੋਲੋਂ ਮੈਂ ਤਾਂ ਕਿੰਨੀ ਵਾਰ ਅੰਮ੍ਰਿਤ ਛਕਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦਾ ਮੈਂ ਤਾਂ ਬੜਾ ਅੰਮ੍ਰਿਤ ਛਕਿਆ
ਗੁਰ ਬੋਲੇ ਕਦ ਕਿਸ ਤੇ ਛਕਿਓ
ਮਹਾਰਾਜ ਕਹਿੰਦੇ ਕਦੋਂ ਛਕਿਆ ਕੀ ਤੋਂ ਛਕਿਆ ਇਹ ਸਾਨੂੰ ਦੱਸ
ਹਮਨੇ ਲਖਿਓ ਕੂਰ ਕਿਉਂ ਬੱਕਿਓ
ਕਹਿੰਦੇ ਅਸੀਂ ਤਾਂ ਜਾਣਿਆ ਨੂੰ ਝੂਠ ਕਿਉਂ ਬੋਲਦਾ ਡੱਲਿਆ ਅੰਮ੍ਰਿਤ ਤਾਂ ਤੂੰ ਛਕਿਆ ਨੀ ਹੁਣ ਤੱਕ
ਸ੍ਰੀ ਗੁਰ ਸੀ ਪ੍ਰਸ਼ਾਦ ਤੁਹਾਰਾ ਅਚਿਤਰਿਓ ਮੈਲੇ ਕਰ ਥਾਰਾ
ਕਹਿੰਦਾ ਮਹਾਰਾਜ ਜਿਹੜਾ ਤੁਹਾਡਾ ਰੋਜ਼ ਪ੍ਰਸ਼ਾਦਾ ਤੁਸੀਂ ਛਕਦੇ ਹੋ ਉਹ ਜਿਹੜਾ ਥਾਲ ਦੇ ਵਿਚ ਫਿਰ ਪ੍ਰਸ਼ਾਦਾ ਤੁਹਾਡਾ ਬਚ ਜਾਂਦਾ ਮੈਂ ਛਕਦਾ ਜੀ ਰੋਜ਼ ਉਹ ਸਬਜ਼ੀ ਖਾਨਾ ਤੁਹਾਡੇ ਵਾਲੀ ਉਹ ਦਾਲ ਆ ਉਹ ਪ੍ਰਸ਼ਾਦੇ ਤੁਹਾਡਾ ਜਲ ਆਮ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਹੀ ਬਚਨਾਂ ਨੇ ਕਈ ਲੋਕ ਕਹਿੰਦੇ ਮੈਂ ਫਲਾਨੇ ਸੰਤਾਂ ਦਾ ਸੀਤ ਪ੍ਰਸ਼ਾਦ ਛਕਿਆ ਕੁਛ ਨਹੀਂ ਬਣਨਾ ਮਤਾਂ ਕਦੇ ਭੁਲੇਖੇ ਚ ਰਹਿ ਗਾ ਮੈਂ ਸੀਤ ਪ੍ਰਸ਼ਾਦ ਛਕ ਲਿਆ ਮੈਂ ਤਰ ਗਿਆ ਖੰਡੇ ਵੱਟ ਦੇ ਅੰਮ੍ਰਿਤ ਛਕੇ ਮੈਂ ਤਰਦਾ ਹੀ ਨਹੀਂ ਕੋਈ ਗਰੰਟੀ ਵਾਲੀ ਗੱਲ ਹੈ ਇਹ ਪੱਕੀ ਇਸ ਕਰਕੇ ਇਹ ਗੱਲ ਪੱਕੀ ਆ ਵੀ ਅੰਮ੍ਰਿਤ ਛਕੇ ਮੇਰਾ ਕੋਈ ਨਹੀਂ ਤਰਦਾ ਐ ਤਾਂ ਆਪਾਂ ਕਹਾਂਗੇ ਰੋਜ਼ ਅੰਮ੍ਰਿਤ ਰੂਪੀ ਕੜਾਹ ਪ੍ਰਸ਼ਾਦ ਛਕਦਾ ਮੈਂ ਅੰਮ੍ਰਿਤ ਸਰੋਵਰ ਤੋਂ ਲੈ ਲਿਆ ਜਾਂ ਤੁਸੀਂ ਕਹੋਗੇ ਜਿੱਥੇ ਸੰਗਤ ਚਰਨ ਧੋਂਦੀ ਹੈ ਮੈਂ ਉਥੋਂ ਅੰਮ੍ਰਿਤ ਲੈ ਲਿਆ ਜਾਂ ਫਲਾਨੇ ਥਾਂ ਕਿਸੇ ਸੰਤ ਨੇ ਉਥੇ ਫੂਕ ਮਾਰੀ ਹੋਈ ਨਲਕੇ ਚ ਉਥੋਂ ਅੰਮ੍ਰਿਤ ਪੀ ਲਿਆ ਇਹ ਸਾਰੀ ਠੱਗਬਾਜ਼ੀ ਹੈ ਮੈਂ ਤਾਂ ਨਹੀਂ ਅੱਜ ਤੱਕ ਦੇਖਿਆ ਵੀ ਕੋਈ ਤਰਦਾ ਹੋਵੇ ਕਿਉਂਕਿ ਸੁਪਰੀਮ ਪਾਵਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਵੇਂ ਪਾਤਸ਼ਾਹ ਮਹਾਰਾਜ ਪੰਜ ਪਿਆਰੇ ਇਨ੍ਹਾਂ ਤੋਂ ਉਪਰ ਹੋਰ ਕੋਈ ਨਹੀਂ ਹੈ ਨਾ ਹੀ ਕਿਸੇ ਨੂੰ ਮੰਨਣਾ ਹੈ ਨਾ ਹੀ ਭੁਲੇਖੇ ਚ ਰਹਿਣਾ ਹੈ ਇਹ ਗੱਲ ਪੱਕੀ ਮਨ ਚ ਵਸਾ ਲੈਣੀ ਖੁਦ ਦਸਵੇਂ ਪਾਤਸ਼ਾਹ ਨਾਲ ਆਪਣੇ ਹੁਣ ਬਚਨ ਹੋ ਰਹੇ ਨੇ ਔਰ ਮਹਾਰਾਜ ਆਪਣੇ ਕੋਲ ਬੈਠੇ ਬਚਨ ਤਾਂ ਕਰ ਰਹੇ ਭਾਈ ਡੱਲੇ ਦੇ ਨਾਲ ਕਿ ਡੱਲਿਆ ਅੰਮ੍ਰਿਤ ਛਕ ਭਾਈ
ਅਚਿਤਰਿਓ ਮੈਲੇ ਕਰ ਥਾਰਾ ਤਿਸ ਤੇ ਹੀ ਮੁਝ ਕਰੋ ਸਨਾਤ ਸਭ ਕੱਟ ਕੇ ਮਾਲਕ ਜਗਨਾਥ
ਮਹਾਰਾਜ ਉਸੇ ਤੋਂ ਮੈਨੂੰ ਸਨਾਥ ਕਰ ਲਓ ਭਾਵ ਮਾਲਕ ਵਾਲਾ ਬਣਾ ਲਓ ਮੇਰਾ ਨਾਂ ਸਿੰਘ ਰੱਖ ਦਿਓ ਡੱਲ ਸਿੰਘ ਰੱਖ ਦਿਓ ਤੁਸੀਂ ਸਾਰਿਆਂ ਘਟਾਂ ਦੇ ਮਾਲਕ ਹੋ ਮੈਨੂੰ ਅੰਮ੍ਰਿਤ ਛਕਣ ਦੀ ਤਾਂ ਲੋੜ ਹੀ ਨਹੀਂ ਜਿਹਨੇ ਇੰਨਾ ਸੀਤ ਪ੍ਰਸ਼ਾਦ ਦਸਵੇਂ ਪਾਤਸ਼ਾਹ ਛਕਿਆ ਹੋਵੇ
ਉਨ ਪ੍ਰਭ ਕਹਿਓ ਨਾ ਇਸ ਬਿਦ ਟਰੋ ਖੰਡੇ ਕੋ ਅੰਮ੍ਰਿਤ ਮੁਖ ਧਰੋ
ਮਹਾਰਾਜ ਕਹਿੰਦੇ ਡੱਲਿਆ ਟਾਲਾ ਮਟਾਲਾ ਨਾ ਕਰ ਹੁਣ ਨਾ ਪਰੇ ਨੂੰ ਜਾ ਤੂੰ ਟਲਦਾ ਫਿਰਦਾ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਵੇਗਾ ਮੁੱਖ ਵਿਚ ਪਾ ਤੇਰੇ ਅੱਖਾਂ ਵਿਚ ਪਾਵਾਂਗੇ ਪੰਜ ਵਾਰੀ ਤੇਰੇ ਸੀਸ ਵਿਚ ਪਾਵਾਂਗੇ ਪੰਜ ਵਾਰੀ ਤੇਰੇ ਮੁੱਖ ਵਿਚ ਪਾਵਾਂਗੇ ਪੰਜ ਵਾਰੀ ਪੰਜ ਪਿਆਰੇ ਕਹਿਣਗੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਤਾਂ ਤੂੰ ਜਾ ਕੇ ਖਾਲਸਾ ਬਣੇਗਾ।
ਸ੍ਰੀ ਗੁਰੂ ਸੋਭੀ ਖੰਡੇ ਕੇਰ ਕਰਦ ਭੇਟ ਕੀ ਅਚ ਬੇਬੇਰ।
ਇਹ ਦੇਖੋ ਮੈਂ ਕਹਿੰਦਾ ਵੀ ਕਿਤੇ ਡੱਲਾ ਕਿਤੇ ਅੱਜ ਦਾ, ਅੱਜ ਦੇ ਲੋਕਾਂ ਵਾਲੀਆਂ ਗੱਲਾਂ ਕਰੀ ਜਾਂਦਾ। ਕਹਿੰਦਾ ਮਹਾਰਾਜ ਉਹ ਜਿਹੜਾ ਤੁਸੀਂ ਮੈਨੂੰ ਕੜਾਹ ਪ੍ਰਸ਼ਾਦ ਛਕਾਉਂਦੇ ਹੋ ਰੋਜ਼, ਉਹਦੇ ਵਿਚ ਵੀ ਤਾਂ ਕਰਦ ਫਿਰਦੀ ਕਿਰਪਾਨ, ਉਹ ਜਿਹੜਾ ਪ੍ਰਸ਼ਾਦਾ ਛਕਦੇ ਉਹ ਚ ਵੀ ਤਾਂ ਕਿਰਪਾਨ ਫੇਰ ਕੇ ਹੀ ਛਕਦੇ, ਉਹ ਨੀ ਅੰਮ੍ਰਿਤ ਬਣ ਜਾਂਦਾ? ਕਹਿੰਦਾ ਜਲ ਵਿਚ ਵੀ ਕਿਰਪਾਨ ਫਿਰ ਲੰਗਰ ਵਿਚ ਵੀ ਕਿਰਪਾਨ ਭੇਟਾ ਹੁੰਦੀ ਹੈ। ਉਹੀ ਗੱਲ ਆ ਗਈ ਨਾ ਜਿਵੇਂ ਆਪਾਂ ਪਹਿਲਾਂ ਕੀਤੀ ਸੀ ਵੀ ਕੋਈ ਲੰਗਰ ਛਕ ਕੇ ਕਹੇ ਮੈਂ ਤਾਂ ਅੰਮ੍ਰਿਤ ਰੂਪੀ ਲੰਗਰ ਛਕ ਲਿਆ, ਮੈਨੂੰ ਲੋੜ ਨੀ ਅੰਮ੍ਰਿਤ ਛਕਣ ਦੀ। ਕਹਿੰਦਾ ਮੈਂ ਤਾਂ ਮਹਾਰਾਜ ਰੋਜ਼ ਅੰਮ੍ਰਿਤ ਛਕਦਾ।
ਸੁਣ ਕਰ ਸ੍ਰੀ ਮੁਖ ਦੋ ਬਿਗਸਾਨੀ, ਸੁਣ ਡਲ ਸਿੰਘ ਹਮ ਖੁਸ਼ੀ ਮਹਾਨੀ।
ਸੁਣ ਕੇ ਮਹਾਰਾਜ ਬੜਾ ਹੱਸੇ, ਬਹੁਤ ਹੱਸੇ। ਡਲਿਆ ਡਲ ਸਿੰਘ, ਹੁਣ ਸਾਡੀ ਬੜੀ ਖੁਸ਼ੀ ਹੈ ਤੇਰੇ ਤੇ।
ਜੋ ਅੰਮ੍ਰਿਤ ਠੰਡੇ ਕੋ ਲੈ ਗੁਰ ਕੇ ਸੋ ਜਹਾਜ਼ ਚੜ ਜੈ।
ਮਹਾਰਾਜ ਕਹਿੰਦੇ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਲੈ ਲੈਂਦਾ, ਪ੍ਰਾਪਤ ਕਰ ਲੈਂਦਾ, ਛਕ ਲੈਂਦਾ, ਉਹ ਗੁਰੂ ਦੇ ਜਹਾਜ਼ ਤੇ ਚੜ ਜਾਂਦਾ, ਫੇਰ ਕੋਈ ਫਿਕਰ ਨਹੀਂ। ਕਿਉਂਕਿ ਸਭ ਪਰਿਵਾਰ ਚੜਾਇਆ ਬੇੜੇ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਇਹਦਾ ਫਾਇਦਾ ਬੜਾ, ਬਹੁਤ ਫਾਇਦਾ ਹੈ। ਇਸ ਪ੍ਰਕਾਰ ਜਿਵੇਂ ਅੱਜ ਦੇ ਲੋਕ ਕਹਿੰਦੇ ਨੇ ਕੀ ਫਾਇਦਾ ਅੰਮ੍ਰਿਤ ਛਕਣ ਦਾ, ਕੀ ਲਾਭ ਹੈ, ਆਪਾਂ ਵੀ ਲੋਕਾਂ ਮਗਰ ਲੱਗ ਜਾਂਦੇ ਹਾਂ, ਕਿਸੇ ਦੀ ਗੱਲ ਨਹੀਂ ਸੁਣਨੀ, ਚੁੱਪ ਕਰਕੇ ਅੰਮ੍ਰਿਤ ਛਕ ਲਓ। ਪੂਰਨਮਾਸ਼ੀ ਆ ਰਹੀ, ਅੱਗੇ ਅੰਮ੍ਰਿਤ ਸੰਚਾਰ ਹੋਣਾ, ਅੰਮ੍ਰਿਤ ਇੱਕ ਵਾਰ ਜ਼ਰੂਰ ਛਕ ਲਓ, ਸੱਚੇ ਪਾਤਸ਼ਾਹ ਆਪੇ ਬਾਂਹ ਫੜ ਲੈਣਗੇ।
ਸਿਰ ਪੱਗ ਥਰ ਥਰ ਕੈ ਤਬ ਫਲਿਆ, ਸਤ ਬਚਨ ਜੀ ਸਤ ਬਚਨ।
ਫੇਰ ਮਹਾਰਾਜ ਦਾ ਬਚਨ ਮੰਨ ਲਿਆ ਭਾਈ ਡੱਲੇ ਨੇ, ਸਤਿਗੁਰਾਂ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ। ਸਤ ਬਚਨ ਹੈ ਜੀ, ਸਤ ਬਚਨ ਹੈ ਜੀ, ਜ਼ਰੂਰ ਛਕਾਂਗੇ।
ਅਗਲੇ ਦਿਨ ਕੜਾ ਕਰਵਾਇਓ, ਸ੍ਰੀ ਗੁਰ ਕੇ ਆਗੇ ਧਰਵਾਇਓ।
ਅਗਲੇ ਦਿਨ ਬਹੁਤ ਸਾਰਾ ਕੜਾ ਪ੍ਰਸ਼ਾਦ ਕਰਵਾਇਆ, ਸਤਿਗੁਰਾਂ ਦੇ ਅੱਗੇ ਲਿਆ ਕੇ ਸੁਸ਼ੋਭਿਤ ਕੀਤਾ।
ਹੱਥ ਜੋੜ ਆਗੇ ਹੋਏ ਖਰਿਓ, ਖੰਡੇ ਕੋ ਅੰਮ੍ਰਿਤ ਤਬ ਕਰਿਓ।
ਹੱਥ ਜੋੜ ਕੇ ਅੱਗੇ ਖੜੇ ਹੋ ਗਏ ਸਾਰੇ ਜਾਣੇ। ਕਹਿੰਦੇ ਸੀ ਮਹਾਂਪੁਰਸ਼, ਕਹਿੰਦੇ ਡੱਲੇ ਭਾਈ ਦਾ 1000 ਪਰਿਵਾਰ ਦੇ ਸੀ, ਕੁਛ ਰਿਸ਼ਤੇਦਾਰ ਸੀ, ਕੁਛ ਸਿਪਾਹੀ ਸੀ, 1000 ਬੰਦੇ ਨੇ ਅੰਮ੍ਰਿਤ ਛਕਿਆ ਸੀ। ਜਦ ਭਾਈ ਡੱਲੇ ਨੇ ਅੰਮ੍ਰਿਤ ਛਕਿਆ ਸੀ, ਉਸ ਵਕਤ ਹੱਥ ਜੋੜ ਕੇ ਆ ਕੇ ਅੰਮ੍ਰਿਤ ਛਕਣ ਲੱਗੇ, ਅੰਮ੍ਰਿਤ ਤਿਆਰ ਹੋਇਆ।
ਸੌ ਨਰ ਅਪਰ ਖਰੇ ਸੰਗ ਹੋਏ, ਛਕਿਓ ਸੁਨਹਿਰੇ ਇੱਕ ਸਭ ਕੋਏ।
ਇਹਨਾਂ ਨੇ 100 ਬੰਦਾ ਲਿਖਿਆ ਹੈ, ਆਪੋ ਆਪਣੀ ਵਿਚਾਰ ਹੈ, ਚਲੋ ਕਿੰਨਿਆਂ ਨੇ ਵੀ ਛਕਿਆ ਹੋਵੇ, ਅੰਮ੍ਰਿਤ ਸਾਰਿਆਂ ਨੇ ਛਕ ਲਿਆ।
ਪੁੰਨ ਪ੍ਰਸੰਨ ਬੋ ਭਏ ਕਿਰਪਾਲਾ, ਬਖਸ਼ਿਓ ਖਰਗ ਬਡੋ ਅਰ ਢਾਲਾ।
ਫਿਰ ਸਤਿਗੁਰੂ ਜੀ ਭਾਈ ਡੱਲੇ ਤੇ ਬੜੇ ਖੁਸ਼ ਹੋਏ, ਆਪਣੇ ਕੋਲੋਂ ਸਤਿਗੁਰੂ ਨੇ ਇੱਕ ਸ੍ਰੀ ਸਾਹਿਬ ਅਤੇ ਇੱਕ ਢਾਲਾ ਬਖਸ਼ਿਆ। ਆਪਾਂ ਕਿ ਸ੍ਰੀ ਸਾਹਿਬ ਨੂੰ ਲੋਕ ਮੱਥਾ ਟੇਕਦੇ ਨੇ, ਢਾਲੇ ਨੂੰ ਟੇਕਦੇ ਨੇ, ਕਿਉਂ? ਰਮਾਲੇ ਨੂੰ ਨਹੀਂ ਟੇਕਦੇ, ਰਮਾਲੇ ਦੀ ਬੇਅਦਬੀ ਨਹੀਂ ਆਪਾਂ ਕਰਦੇ, ਕਿਉਂ? ਜਿਹੜਾ ਬਸਤਰ ਤੇ ਸ਼ਸਤਰ ਸਤਿਗੁਰ ਦੇ ਸਰੂਪ ਤੇ ਸੁਸ਼ੋਭਿਤ ਹੋ ਜਾਂਦਾ ਹੈ, ਉਹ ਸਤਿਕਾਰਯੋਗ ਹੋ ਜਾਂਦਾ ਹੈ। ਇਸ ਕਰਕੇ ਸਾਧ ਸੰਗਤ ਜੀ, ਸ਼ਸਤਰਾਂ ਦਾ ਸਤਿਕਾਰ ਤਾਂਹੀਓ, ਇਹ ਉਹ ਸ਼ਸਤਰ ਨੇ ਜਿਨ੍ਹਾਂ ਸ਼ਸਤਰਾਂ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਬੜੇ ਮਹਾਰਾਜ ਕਹਿੰਦੇ ਅਸੀਂ ਜੰਗ ਜਿੱਤੇ ਨੇ। ਇਹ ਸ਼ਸਤਰ ਗੁਰਾਂ ਨੇ ਆਪਣੇ ਉਸ ਸੀਸ ਉਪਰ ਸਜਾਏ ਨੇ ਚੱਕਰ, ਇਹ ਸ਼ਸਤਰ ਗੁਰਾਂ ਨੇ ਆਪਣੇ ਉਪਰ ਪਹਿਨੇ ਨੇ, ਇਹ ਸ਼ਸਤਰ ਅਕਾਲ ਪੁਰਖ ਦੇ ਪਾਸ ਨੇ, ਵਾਹਿਗੁਰੂ ਅਕਾਲ ਪੁਰਖ ਨੇ ਬਣਾਏ ਨੇ, ਇਨ੍ਹਾਂ ਸ਼ਸਤਰਾਂ ਦਾ ਸਤਿਕਾਰ ਬਹੁਤ ਹੈ। ਕਿਉਂ? ਸਤਿਗੁਰੂ ਨੇ ਦੇਖੋ ਖੁਸ਼ ਹੋ ਕੇ ਕੀ ਦਿੱਤਾ ਦਸਵੇਂ ਪਾਤਸ਼ਾਹ ਨੇ, ਜੇ ਖੁਸ਼ ਹੁੰਦੇ ਹੋਰ ਵੀ ਕੁਝ ਲੈ ਡੱਲਿਆ, ਮਾਲਾ ਲੈ ਲਾ, ਲੈ ਡੱਲਿਆ ਭਾਈ ਤੂੰ ਆ ਪੋਥੀ ਲੈ ਲਾ, ਕੀ ਦਿੰਦੇ ਨੇ, ਕੀ ਨਿਸ਼ਾਨਾ ਗੁਰਾਂ ਦਾ, ਕਿਉਂ ਦਿੰਦੇ ਨੇ ਸ਼ਸਤਰ? ਔਰ ਵੱਡਾ ਤੇਗਾ ਤੇ ਢਾਲਾ ਅੱਜ ਵੀ ਭਾਈ ਡੱਲੇ ਦੇ ਘਰ ਪਿਆ, ਸੰਗਤ ਦਰਸ਼ਨ ਕਰਨ ਜਾਂਦੀ ਹੈ, ਮਾਤਾ ਸਾਹਿਬ ਕੌਰ ਦੇ ਬਸਤਰ ਪਏ ਨੇ, ਹੋਰ ਅਨੇਕਾਂ ਬਸਤਰ ਪਏ ਨੇ ਉੱਥੇ, ਹੋਰ ਬਹੁਤ ਕੁਝ ਪਿਆ ਹੈ। ਜਦੋਂ ਵੀ ਜਾਈਏ ਆਪਾਂ ਦਮਦਮਾ ਸਾਹਿਬ ਗਏ ਬੱਸ ਤੇ, ਯਾਤਰਾ ਵਾਲੀ ਬੱਸ ਤੇ ਭੱਜੇ ਗਏ, ਦਰਸ਼ਨ ਕਰਕੇ ਭੱਜੇ ਮੁੜੇ ਆਏ, ਚਲੋ ਵੀ ਅੱਗੇ ਜਾਣਾ। ਕਦੇ ਭਾਈ ਡੱਲੇ ਦੇ ਘਰ ਗਏ ਹੋ? ਜੇ ਗਏ ਹੋ ਤਾਂ ਬੜੀ ਚੰਗੀ ਗੱਲ ਹੈ, ਜੇ ਨਹੀਂ ਗਏ ਤਾਂ ਭਾਈ ਡੱਲੇ ਦੇ ਘਰ ਜਾ ਕੇ ਦੇਖੋ, ਉਥੋਂ ਉਨ੍ਹਾਂ ਨੇ ਖਾਸ ਇੱਕ ਦੱਸਣ ਵਾਸਤੇ ਬੰਦਾ ਰੱਖਿਆ, ਥੱਲੇ ਵਿਸ਼ੇਸ਼ ਕਮਰਾ ਬਣਿਆ, ਜਿਹੜੀ ਵੀ ਸੰਗਤ ਜਾਂਦੀ ਆ ਉਹ ਭਾਈ ਡੱਲੇ ਦਾ ਪਰਿਵਾਰ ਸਾਰੀਆਂ ਚੀਜ਼ਾਂ ਦਰਸ਼ਨ ਕਰਾਉਂਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਮਹਾਰਾਜ ਨੇ ਇੱਕ ਤੇਗਾ, ਇੱਕ ਜੋ ਢਾਲਾ, ਭਾਈ ਡੱਲੇ ਨੂੰ ਬਖਸ਼ਿਸ਼ ਕੀਤੀ ਹੈ।
ਦੁਬੈ ਹਜ਼ਾਰ ਕੇ ਕੰਕਲ ਦੋਏ ਉੱਤੇ ਜਿਹੜਾ ਉਹ ਬਖਸ਼ੇ ਸੋਏ।
ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। 2000 ਦੇ ਕੰਗਣ ਜੜਾਓ ਬੜੇ ਸੋਹਣੇ। ਦੇਖੋ ਜੇ ਅੰਮ੍ਰਿਤ ਛਕ ਲਏ ਖੁਸ਼ ਕਿੰਨੇ ਹੁੰਦੇ ਨੇ ਪਾਤਸ਼ਾਹ। ਫਿਰ ਇਹ 2000 ਉਦੋਂ ਦਾ ਤੇ ਅੱਜ ਦਾ ਕਿੰਨਾ ਹੋ ਗਿਆ। ਇਹ ਸੋਹਣੇ ਕੰਗਣ ਬਖਸ਼ੇ ਆ।
ਗੁਰ ਕੋ ਬਸਤਰ ਪੂਜਬੇ ਹੇਤ ਦੇਤ ਪਏ ਤਵ ਕਿਰਪਾ ਨਕੇਤ।
ਕਿਰਪਾ ਦੇ ਖਜ਼ਾਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜਿਹੜੇ ਬਸਤਰ ਸਨ ਉਸ ਵਕਤ ਦੇਣਾ ਕੀਤੇ ਨੇ ਬੜੇ ਪਿਆਰ ਦੇ ਨਾਲ। ਬਸਤਰ ਇਹ ਲਿਖੇ ਨੇ ਭਾਈ ਵੀਰ ਸਿੰਘ ਜੀ ਨੇ, ਕਹਿੰਦੇ ਦੋ ਦਸਤਾਰਾ, ਦੋ ਚੋਲੇ ਤੇ ਦੋ ਘਰੰਨੇ ਜਿਹੜੇ ਨੇ, ਔਰ ਇਹ ਬਖਸ਼ਿਸ਼ਾਂ ਉਨ੍ਹਾਂ ਦੇ ਔਲਾਦ ਦੇ ਕੋਲ ਹੁਣ ਵੀ ਹੈ। ਤੇਗਾ ਹੈ, ਢਾਲਾ ਹੈ, ਮਾਤਾ ਸਾਹਿਬ ਕੌਰ ਜੀ ਦੇ ਬਸਤਰ ਨੇ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਜਾ ਕਰਕੇ ਆਪਾਂ ਦਰਸ਼ਨ ਕਰ ਸਕਦੇ ਹਾਂ।
ਇੱਕ ਦਿਨ ਸੁਧ ਕਿਨ ਆਨ ਸੁਣਾਏ ਤੁਰਕਨ ਸਹਿਨ ਚੜੀ ਸਮਦਾਏ।
ਇੱਕ ਦਿਨ ਕਿਸੇ ਨੇ ਆ ਕੇ ਖਬਰ ਸੁਣਾ ਦਿੱਤੀ ਕਿ ਤੁਰਕਾਂ ਦੀ ਬਹੁਤ ਸਾਰੀ ਸੈਨਾ ਚੜ ਕੇ ਆ ਰਹੀ।
ਇਤ ਕੋ ਆਏ ਲੜਨ ਕੇ ਹੇਤ,
ਇਧਰ ਨੂੰ ਲੜਨ ਵਾਸਤੇ ਸਾਰੇ ਚਲੇ ਆ ਰਹੇ।
ਸੁਨ ਡਲ ਸਿੰਘ ਬੋ ਬਣਿਓ ਸੁਚੇਤ,
ਕੇ ਭਾਈ ਡਲ ਸਿੰਘ ਨਾਮ ਬਣ ਗਿਆ, ਭਾਈ ਡਲ ਸਿੰਘ ਸੁਚੇਤ ਹੋ ਗਿਆ ਹੈ।
ਜਾਏ ਅਗਰ ਇਕ ਤਰੂ ਕੇ ਤਰੇ ਬੈਠੇ ਰਹਿ ਪ੍ਰਤੀਖਣ ਕਰੇ।
ਜਾ ਕਰਕੇ ਆਪਣੇ ਸੂਰਮਿਆਂ ਦੇ ਸਮੇਤ ਇਕ ਦਰਖਤ ਦੇ ਥੱਲੇ ਭਾਈ ਡਲ ਸਿੰਘ ਜੀ ਬੈਠੇ ਨੇ, ਸੁਚੇਤ ਹੋ ਕੇ ਉਨ੍ਹਾਂ ਦੀਆਂ ਫੌਜਾਂ ਦੀ ਉਡੀਕ ਕਰ ਰਹੇ ਨੇ।
ਇਕ ਦੋ ਦਿਨ ਬੀਤੇ ਨਾ ਆਇਓ,
ਇਕ ਦੋ ਦਿਨ ਬਤੀਤ ਹੋ ਕੇ ਕੋਈ ਆਇਆ ਹੀ ਨਾ।
ਸ੍ਰੀ ਗੁਰੂ ਡਿਗ ਥਿਰ ਬਾਤ ਸੁਣਾਇਓ,
ਮਹਾਰਾਜ ਦੇ ਕੋਲ ਜਾ ਕੇ ਬਚਨ ਕੀਤਾ।
ਪਾਤਸ਼ਾਹ ਤੁਰਕ ਜੇ ਇਕ ਬਾਰੇ ਕਰੈ ਭੇੜ ਤੋਂ ਲਿਹੋ ਨਿਆਰੇ।
ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਇਕ ਵਾਰੀ ਤੁਰਕਾਂ ਨਾਲ ਸਾਡਾ ਭੇੜ ਪੈ ਜਾਂਦਾ ਨਾ, ਇਕ ਵਾਰੀ ਦੇਖ ਹੀ ਲੈਂਦੇ ਇਨ੍ਹਾਂ ਨੂੰ, ਅਸੀਂ ਕਰ ਹੀ ਲੈਂਦੇ ਜੰਗ।
ਤਬ ਜੇ ਤਕ ਬਾਹੈ ਤਰਵਾਰੇ ਰੁੰਡ ਮੁੰਡ ਕਰ ਧਰਾ ਮਜਾਰੇ।
ਮਹਾਰਾਜ ਫਿਰ ਉਦੋਂ ਦੇਖਦੇ ਜੀ ਕਿੰਨੀ ਕੁ ਤਲਵਾਰ ਫਿਰ ਬਾਹੁਣੇ ਜਾ ਕੇ ਕਰਕੇ ਇਨ੍ਹਾਂ ਦੇ ਟੋਟੇ ਟੋਟੇ ਤੁਰਕਾਂ ਦੇ ਸਿਰ ਜਿਹੜੇ ਵੱਖਰੇ ਧੜ ਵੱਖਰੇ ਕਰ ਦਿੰਦੇ, ਫਿਰ ਧਰਤੀ ਚ ਦੱਬ ਦਿੰਦੇ।
ਭੇੜੇ ਜਥਾ ਬੈਰਾ ਲੜ ਲੜਾਕੇ ਕਰਹਿ ਤੁਰਕਨ ਤਨ ਗਨ ਫਾਂਕੇ।
ਸੱਚੇ ਪਾਤਸ਼ਾਹ ਇਹ ਫਾੜੀਆਂ ਕਰਦੇ ਤੁਰਕਾਂ ਦੀਆਂ, ਜੇ ਬਰਾੜ ਸਾਡੇ ਬਰਾੜ ਸਾਰੇ ਅਸੀਂ ਰਲ ਕੇ ਇਕੱਠੇ ਜਾਂਦੇ ਨਾ, ਤੁਰਕਾਂ ਦੀਆਂ ਅੰਬਾਂ ਦੀਆਂ ਫਾੜੀਆਂ ਵਾਂਗੂ ਫਾੜੀਆਂ ਕਰ ਕਰ ਸੁੱਟੇ ਆਉਂਦੇ ਜਾ ਕੇ।
ਸੁਣ ਕਰ ਦਿਆ ਸਿੰਧ ਹਰਖਾਏ ਸਾਧ ਸਾਧ ਡਲ ਸਿੰਘ ਕੋ ਗਾਏ।
ਸੁਣ ਕੇ ਭਾਈ ਦਇਆ ਦੇ ਸਮੁੰਦਰ ਸਤਿਗੁਰੂ ਮਹਾਰਾਜ ਜੀ ਬੜੇ ਪ੍ਰਸੰਨ ਹੋਏ। ਸ਼ਾਬਾਸ਼ ਸ਼ਾਬਾਸ਼ ਭਾਈ ਡਲ ਸਿੰਘ, ਸ਼ਾਬਾਸ਼ ਹੈ ਤੈਨੂੰ।
ਇਮਹੀ ਚਈਅਤ ਤੁਰਕਨ ਸੰਗਾ ਹਰੇ ਉਤਸ਼ਾਹ ਕਰਨ ਕੋ ਜੰਗਾ।
ਇਉਂ ਹੀ ਚਾਹੀਦਾ ਭਾਈ ਮਨ ਦੇ ਅੰਦਰ ਸਿੰਘਾਂ ਦੇ ਉਤਸ਼ਾਹ ਕੇ ਤੁਰਕਾਂ ਦੇ ਨਾਲ ਹਮੇਸ਼ਾ ਖਾਲਸੇ ਦਾ ਜੰਗ ਬਣਿਆ ਹੀ ਰਹੇ।
ਦੋਹੇਰਾ ਆਇਓ ਰਾਮਾ ਇੱਕ ਦਿਨ ਸੰਗਤ ਲੋਕਾਂ ਜਾਏ।
ਇੱਕ ਦਿਨ ਦੀ ਬਚਨਾ ਵੀ ਭਾਈ ਰਾਮਾ ਜੀ ਆਏ ਚੱਲ ਕੇ ਤਲੋਕਾ, ਭਾਈ ਜਿਨ੍ਹਾਂ ਦੇ ਨਾਲ ਇਹ ਰਾਮਾ ਤਲੋਕਾ ਜਿਹੜੇ ਨੇ ਆਏ ਨੇ, ਬਾਬੇ ਫੂਲ ਦੇ ਪੁੱਤਰ ਪਟਿਆਲਾ ਨਾਭਾ ਜੀਂਦ ਰਿਆਸਤਾਂ ਦੇ ਜਿਹੜੇ ਵਡੱਕੇ ਸਨ, ਬਾਬਾ ਆਲਾ ਸਿੰਘ ਜੀ ਪਟਿਆਲੇ ਦੇ ਰਚਨਹਾਰ। ਸੋ ਇਸ ਫਿਰ ਇਸੇ ਪ੍ਰਕਾਰ ਬਾਬਾ ਰਾਮ ਸਿੰਘ ਦੇ ਸਪੁੱਤਰ ਸਨ ਤਰਲੋਕ ਸਿੰਘ ਦੇ ਛੋਟੇ ਪੁੱਤਰ ਸੁਖਚੈਨ ਸਿੰਘ ਤੋਂ ਜੀਂਦ ਰਿਆਸਤ ਤੇ ਵੱਡੇ ਪੁੱਤਰ ਚੌਧਰੀ ਗੁਰਦਿੱਤੇ ਸਿੰਘ ਤੋਂ ਨਾਭਾ ਰਿਆਸਤ ਤੁਰੀ ਹੈ, ਇਹ ਚੱਲ ਕੇ ਆਏ ਹਨ।
ਜੂਨ ਦਾਲ ਕੋ ਸਖਤ ਬਲ ਪਹੁੰਚੇ ਸਤਿਗੁਰ ਪਾਏ।
ਆਟਾ ਤੇ ਦਾਲਾਂ ਦੇ ਗੱਡੇ ਭਰ ਭਰ ਕੇ ਬਹੁਤ ਸਾਰੇ ਸਤਿਗੁਰੂ ਮਹਾਰਾਜ ਦੇ ਕੋਲ ਲੈ ਕੇ ਆਏ ਨੇ।
ਦੋਨੋਂ ਸ਼ਰਧਾਲੂ ਕਰ ਦਰਸ਼ਨ,
ਦੋਨੋਂ ਸ਼ਰਧਾਲੂਆਂ ਨੇ ਆ ਕੇ ਦਰਸ਼ਨ ਕੀਤੇ ਨੇ।
ਕਰ ਸਿਰ ਚਰਨ ਸਰੋਜਨ ਪਰਸਨ,
ਆ ਕਰਕੇ ਚਰਨ ਕਮਲ ਹੱਥਾਂ ਤੇ ਸਿਰ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਪਰਸ਼ ਕੀਤੇ ਨੇ।
ਹੱਥ ਜੋੜ ਪੁਨ ਠਾਂਡੇ ਭਏ,
ਹੱਥ ਜੋੜ ਕਰਕੇ ਫਿਰ ਸਾਹਮਣੇ ਖੜੇ ਹੋ ਗਏ।
ਦਇਆ ਸਿੰਧ ਤਬ ਬੂਝ ਸਿਫਤ ਕਏ
ਦਇਆ ਦੇ ਸਮੁੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਣਾ ਕੀਤਾ
ਰਾਮ ਸਿੰਘ ਤਿਲੋਕ ਸਿੰਘ ਸੁਣ
ਭਾਈ ਰਾਮ ਸਿੰਘ ਭਾਈ ਤਿਰਲੋਕ ਸਿੰਘ ਸੁਣਨਾ ਕਰੋ
ਰਸਤ ਸਖਤ ਪਰ ਲਿਆਏ ਬਹੁਤ ਮਨ
ਭਾਈ ਬਹੁਤ ਮਨ ਇਹ ਜਿਹੜੀ ਹੈ ਗੱਡਿਆਂ ਦੇ ਉੱਤੇ ਰਸਤ ਲੈ ਕੇ ਆਇਓ ਲੱਦ
ਕੇਤੇ ਅਨੀ ਕੀਨ ਖਰੀਦ
ਇਹ ਕਿਸ ਤੋਂ ਲਿਆਂਦੀ ਹੈ ਤੇ ਕਿੱਥੋਂ ਖਰੀਦ ਕੇ ਲਿਆਂਦੀ ਹੈ
ਕਹਿ ਨਿਜ ਕਰਤੇ ਸਕਲ ਰਸੀਦ
ਜਾਂ ਆਪਣੇ ਘਰ ਤੋਂ ਲੈ ਕੇ ਆਏ ਹੋ
ਪਾਤਸ਼ਾਹ ਨਿਜ ਘਰ ਤੇ ਲਿਆਏ ਬੰਦ ਅਪਰਨ ਵੀ ਕੁਛ ਪਾਏ
ਮਹਾਰਾਜ ਹੋਰ ਤਾਂ ਖਰੀਦੀ ਕਿਤੋਂ ਨੀ ਆਪਣੇ ਘਰ ਤੋਂ ਹੀ ਇੰਨੀ ਰਸ ਲਿਆਇਆ ਕੁਛ ਸਾਡੇ ਰਿਸ਼ਤੇਦਾਰ ਨੇ ਕੁਛ ਹਿੱਸਾ ਉਨ੍ਹਾਂ ਨੇ ਵੀ ਪਾਇਆ ਹੈ ਜੀ
ਸਭ ਤੇ ਕਰ ਬਟੋਰ ਇਹ ਆਨੀ
ਮਹਾਰਾਜ ਇਹ ਸਾਰਿਆਂ ਤੋਂ ਇਕੱਠੀ ਕਰ ਕਰਕੇ ਲਿਆਂਦੀ ਹੈ
ਹੀ ਦਰਸ਼ਨ ਕੀ ਚਾਹ ਮਹਾਨੀ
ਬਹੁਤ ਦਰਸ਼ਨਾਂ ਦੀ ਬਹੁਤੀ ਜ਼ਿਆਦਾ ਇੱਛਾ ਸੀ ਚਾਹ ਸੀ ਸਾਡੇ ਮਨ ਚ
ਇੱਕ ਸਿੱਖ ਗੁੜ ਕੇ ਨਿਤ ਉਚਾਰੇ ਸਾਹਿਬਜ਼ਾਦੇ ਤੇ ਸਸਕਾਰੇ
ਇੱਕ ਸਿੱਖ ਨੇ ਸਤਿਗੁਰਾਂ ਦੇ ਕੋਲ ਬਚਨ ਕੀਤਾ ਕਿ ਸਾਹਿਬਜ਼ਾਦੇ ਉਸ ਸਥਾਨ ਤੇ ਸਸਕਾਰ ਹੋਏ ਸਨ
ਇਨੋ ਕਰੀ ਕ੍ਰਿਤ ਤੁਰਕਨ ਮਾਹੀ ਜਿਮ ਹੋਈ ਸੁਣੀਏ ਇਨ ਪਾਏ
ਇਨ੍ਹਾਂ ਨੇ ਜਿਵੇਂ ਕਿਰਤ ਕੀਤੀ ਸਾਰੀ ਤੁਰਕਾਂ ਦੇ ਵਿੱਚੋਂ ਜੋ ਹੋਇਆ ਹੈ ਉਹ ਇਨ੍ਹਾਂ ਕੋਲੋਂ ਸੁਣਨਾ ਕਰੋ ਜੀ ਇਸ ਪ੍ਰਕਾਰ ਸਾਧ ਸੰਗਤ ਜੀ ਕੱਲ ਨੂੰ ਸ਼ਰਵਣ ਕਰਾਂਗੇ ਕਿਸ ਪ੍ਰਕਾਰ ਪਾਵਨ ਪਵਿੱਤਰ ਪ੍ਰਸੰਗ ਹੌਸਲਾ ਦੇਣ ਵਾਲੇ ਸਤਿਗੁਰਾਂ ਦੇ ਕੋਲ ਬੈਠ ਕੇ ਸ਼ਰਵਣ ਕਰਦੇ ਹਾਂ ਅੰਮ੍ਰਿਤ ਲਈ ਪ੍ਰੇਰਦੇ ਨੇ ਦਸਵੇਂ ਪਾਤਸ਼ਾਹ ਬਹੁਤ ਖੁਸ਼ ਹੁੰਦੇ ਨੇ ਜ਼ੋਰ ਵੀ ਲਾਉਂਦੇ ਨੇ ਹੁਣ ਤਾਂ ਫਿਰ ਇਹੀ ਗੱਲ ਰਹਿ ਜਾਂਦੀ ਹੈ ਮਹਾਰਾਜ ਦਾ ਬਚਨ ਜਿਵੇਂ ਉਹ ਵਿਚਾਰ ਹੈ ਕਿਆ ਕਰਾਂ ਜਾਂ ਭਾਗ ਤੁਰ ਮੰਦੇ ਮਹਾਰਾਜ ਕਹਿੰਦੇ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਧ ਮਿਟੇ ਹਰ ਸੇਵਾ ਇਸ ਕਰਕੇ ਇਹ ਬੇਨਤੀ ਜ਼ਰੂਰ ਪ੍ਰਵਾਨ ਕਰੋ ਪਰਿਵਾਰਾਂ ਸਮੇਤ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰਮਰਿਆਦਾ ਨੂੰ ਕਮਾਓ ਬੇਅੰਤ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਨੇ ਪੰਜਾਂ ਪਿਆਰਿਆਂ ਦੇ ਹੁਕਮ ਮੁਤਾਬਕ ਨਿਤਨੇਮ ਕਰੋ ਪੰਜ ਬਾਣੀਆਂ ਰਹਿ ਰਾਸ ਕੀਰਤਨ ਸੋਹਲੇ ਦਾ ਬਾਣੀ ਪੜੋ ਮੂਲ ਮੰਤਰ ਦਾ ਹੁਕਮ ਹੈ ਪੜਨ ਦਾ ਅਤੇ ਪੰਜਾਂ ਪਿਆਰਿਆਂ ਦਾ ਹੁਕਮ ਹੈ ਭਾਈ ਸਵਾਸ ਸਵਾਸ ਜਪਿਆ ਕਰੋ ਵਾਹ